ਪਰਕ੍ਰਿਤ ਮੂਲ ਮਹਿ ਤਤ
ਉਪਾਵਾ ਅਹੰਕਾਰ ਤਨ ਮਾਤਰ ਬਨਾਵਾ ਇੰਦਰੀ ਇਕਾਦਸ ਪਰਕਾਰਾ ਪੰਚ ਭੂਤ ਇਹ ਸਰਬ ਪਸਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪ੍ਰਹਿਲਾਦ ਜੀ ਦੇ ਪਾਸ ਜਦੋਂ ਗਏ ਹਨ, ਸੋ ਭਾਈ ਬਾਲਾ ਜੀ ਦੇ ਬੇਨਤੀ ਕਰਨ 'ਤੇ ਪ੍ਰਹਿਲਾਦ ਜੀ ਨੇ ਆਪਣਾ ਸਾਰਾ ਜੀਵਨ ਬਿਰਤਾਂਤ, ਜਨਮ ਤੋਂ ਪਹਿਲਾਂ ਦੀ ਕਥਾ, ਜਨਮ ਤੋਂ ਬਾਅਦ ਇਸ ਪ੍ਰਕਾਰ ਹਰਨਾਕਸ਼ ਨੇ ਅਤਿਆਚਾਰ ਕੀਤੇ, ਮਾਰਨ ਦਾ ਯਤਨ ਕੀਤਾ, ਪਰ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਹੈ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਾਰ ਮਾਰਿਆ ਪ੍ਰਹਿਲਾਦ ਤਰਾਇਆ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ, ਵਾਹਿਗੁਰੂ ਪਰਮਾਤਮਾ ਸਦਾ ਹੀ ਭਗਤਾਂ ਦਾ ਰੱਖਿਅਕ ਹੈ, ਸੋ ਪ੍ਰਹਿਲਾਦ ਜੀ ਨੂੰ ਨਾਲ ਦੇ ਸਾਥੀ ਕੁਛ ਵੱਡੀ ਉਮਰ ਦੇ, ਕੁਛ ਛੋਟੀ ਉਮਰ ਦੇ ਪੁੱਛਦੇ ਨੇ, ਤੁਸੀਂ ਹਮੇਸ਼ਾ ਸਾਡੇ ਨਾਲ ਹੀ ਪੜ੍ਹੇ ਹੋ, ਕਦੇ ਕਿਤੇ ਗਏ ਵੀ ਨਹੀਂ ਹੋ, ਕੋਈ ਤੁਹਾਡੇ ਕੋਲ ਆਇਆ ਵੀ ਨਹੀਂ ਹੈ, ਫਿਰ ਤੁਹਾਨੂੰ ਇਹ ਇੰਨਾ ਗਿਆਨ ਕਿੱਥੋਂ ਹੋ ਗਿਆ। ਪ੍ਰਹਿਲਾਦ ਜੀ ਨੇ ਸੁਣਾਇਆ ਕਿ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਹਰਨਾਕਸ਼ ਨੂੰ ਮਾਰਨ ਲਈ ਇਹੀ ਵਿਉਂਤ ਘੜੀ ਗਈ ਸੀ। ਪਰਮੇਸ਼ਰ ਦੇ ਪਿਆਰਿਆਂ ਨੂੰ ਜਦੋਂ ਕੋਈ ਪਰੇਸ਼ਾਨ ਕਰੇ ਤਾਂ ਪਰਮੇਸ਼ਰ ਦੁਸ਼ਟਾਂ ਦਾ ਨਾਸ ਕਰਦਾ, ਸੋ ਇਸ ਕਰਕੇ ਹਰਨਾਕਸ਼ ਦੇ ਘਰੇ ਮਾਤਾ ਦੇ ਉਦਰ ਵਿੱਚ ਮੈਂ ਸੀ, ਕਿਉਂਕਿ ਹਰਨਾਕਸ਼ ਤਪੱਸਿਆ ਕਰਨ ਵਾਸਤੇ ਜੰਗਲਾਂ ਨੂੰ ਗਿਆ ਸੀ। ਉਸ ਵਕਤ ਪਕੜ ਕਰਕੇ ਦੈਂਤਾਂ ਦਾ ਨਾਸ ਕੀਤਾ ਇੰਦਰ ਹੁਣਾਂ ਨੇ, ਪਰ ਮਾਤਾ ਮੇਰੀ ਨੂੰ ਕੈਦ ਕਰਕੇ ਲੈ ਗਏ। ਸੋ ਜਦੋਂ ਮਾਤਾ ਨੂੰ ਕੈਦ ਕੀਤਾ, ਨਾਰਦ ਮੁਨੀ ਰਸਤੇ ਵਿੱਚ ਮਿਲ ਗਿਆ, ਸੋ ਉਹਨੇ ਉਸ ਵਕਤ ਬਚਨ ਕੀਤਾ ਕਿ ਇਸ ਨੂੰ ਤੁਸੀਂ ਨਹੀਂ ਮਾਰ ਸਕਦੇ ਬੱਚੇ ਨੂੰ, ਕਿਉਂਕਿ ਬਹੁਤ ਉੱਚਾ ਮਹਾਂਪੁਰਖ ਬ੍ਰਹਮ ਗਿਆਨੀ ਆ ਰਿਹਾ। ਉਸ ਵਕਤ ਨਾਰਦ ਮੁਨੀ ਜੀ ਆਪਣੇ ਅਸਥਾਨ 'ਤੇ ਲੈ ਗਏ, ਉੱਥੇ ਜਾ ਕੇ ਉਸ ਪ੍ਰਹਿਲਾਦ ਦੀ ਮਾਤਾ ਨੂੰ ਬੜੇ ਸਾਰੇ ਧਾਰਮਿਕ ਗ੍ਰੰਥ ਸੁਣਾਏ, ਜਿੱਥੋਂ ਪ੍ਰਹਿਲਾਦ ਜੀ ਨੇ ਜਨਮ ਲੈਣ ਤੋਂ ਪਹਿਲਾਂ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ, ਬਹੁਤ ਉੱਚੀ ਅਵਸਥਾ ਦੇ ਮਾਲਕ ਬਣੇ ਜਨਮ ਤੋਂ ਪਹਿਲਾਂ। ਇਹ ਪ੍ਰਹਿਲਾਦ ਜੀ ਨੇ ਆਪਣੇ ਸੰਗੀਆਂ ਸਾਥੀਆਂ ਨੂੰ ਸੁਣਾਇਆ ਕਿ ਮੈਂ ਜਨਮ ਤੋਂ ਪਹਿਲਾਂ ਹੀ ਇਤਨਾ ਗਿਆਨ ਪ੍ਰਾਪਤ ਕਰ ਚੁੱਕਿਆ ਸੀ। ਸੋ ਕੱਲ੍ਹ ਉਹਨਾਂ ਨੇ ਕਾਫੀ ਡੂੰਘੇ ਵਿਚਾਰ ਆਪਦੇ ਸਾਥੀਆਂ ਨੂੰ ਦੱਸੇ ਸਨ। ਸੋ ਇਹ ਜੋ ਸਾਡੇ ਅੰਦਰ ਆਤਮਾ ਹੈ, ਸਾਰੇ ਸਰੀਰਾਂ ਦਾ ਆਸਰਾ, ਇਹ ਆਤਮਾ ਸੱਤ ਚਿੱਤ ਆਨੰਦ ਸਰੂਪ ਹੁੰਦੀ ਹੈ, ਉਹ ਅਸਲ ਵਿੱਚ ਆਪਣਾ ਸਰੂਪ ਹੈ। ਬਾਹਰਲਾ ਸਰੀਰ ਸਰੀਰ ਹੀ ਹੈ, ਅੰਦਰਲਾ ਸਰੂਪ ਵੱਖਰੀ ਚੀਜ਼ ਹੈ। ਦੁਨੀਆਂ ਦੇ ਜਿੰਨੇ ਪਦਾਰਥ ਨੇ ਨਾਸ ਹੋ ਜਾਂਦੇ ਨੇ, ਮੈਂ ਅਤੇ ਮੇਰੀ ਦਾ ਤਿਆਗ ਕਰਨਾ ਚਾਹੀਦਾ। ਸੋ ਇਸ ਤਰ੍ਹਾਂ ਇੱਥੋਂ ਤੱਕ ਇਹ ਪ੍ਰਸੰਗ ਸਰਵਣ ਕੀਤਾ ਸੀ। ਸਰਵਣ ਕਰਦੇ ਹਾਂ ਅੱਗੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ, ਸੋ ਜਿਸ ਪ੍ਰਕਾਰ ਇਹ ਸਰੀਰ ਕਿਸ ਪ੍ਰਕਾਰ ਬਣਦਾ ਹੈ, ਇਹਦੀ ਬਣਤਰ ਕਿਵੇਂ ਹੁੰਦੀ ਹੈ, ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਆਓ ਪ੍ਰਹਿਲਾਦ ਜੀ ਸੁਣਾਉਣਗੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਪਰਕ੍ਰਿਤ ਮੂਲ ਮਹੱਤਤ ਉਪਾਵ ਹੰਕਾਰ ਤਨ ਮਾਤਰ ਬਨਾਵਾ।
ਸੋ ਇਹ ਇਸ ਤਰ੍ਹਾਂ ਦਾ ਵਿਚਾਰ ਹੈ ਕਿ ਸਾਰਿਆਂ ਦਾ ਮੂਲ ਜੋ ਹੈ ਉਹ ਪ੍ਰਕਿਰਤੀ ਹੈ। ਪ੍ਰਕਿਰਤੀ ਤੋਂ ਭਾਵ ਕੁਦਰਤ। ਸੋ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਕਿ ਅਕਾਲ ਪੁਰਖ ਹੈ ਪਿਤਾ ਹਮਾਰਾ, ਦੈਵ ਕਾਲ ਕਾ ਮਾਤ ਹਮਾਰੀ, ਉੱਥੇ ਮਹਾਰਾਜ ਨੇ ਪ੍ਰਕਿਰਤੀ ਨੂੰ ਹੀ ਕਿਹਾ ਜੋ ਕੁਦਰਤ ਹੈ। ਦੂਜੀ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਸਾਰਿਆਂ ਤੋਂ ਮੂਲ ਵਿੱਚ ਸਾਡੀ ਪ੍ਰਕਿਰਤੀ ਪਹਿਲਾਂ, ਉਹ ਤੋਂ ਮਹਿਤੱਤਵ ਬਣਿਆ। ਮੂਲ ਪ੍ਰਕਿਰਤੀ ਦੀ ਗਿਣਤੀ ਜੋ ਇੱਕ ਹੈ, ਮਹਿਤੱਤਵ ਇੱਕ ਹੈ ਅਤੇ ਹੰਕਾਰ ਇੱਕ ਹੈ, ਇਹਨਾਂ ਦੀ ਇੱਕ ਇੱਕ ਗਿਣਤੀ ਹੈ। ਸੋ ਇਸ ਤਰ੍ਹਾਂ ਮੂਲ ਪ੍ਰਕਿਰਤੀ ਤੋਂ ਮਹਿਤੱਤਵ ਬਣਿਆ, ਉਹ ਤੋਂ ਹੰਕਾਰ ਬਣਿਆ, ਹੰਕਾਰ ਤੋਂ ਪੰਜ ਤਨ ਮਾਤਰਾ ਬਣੇ, ਸ਼ਬਦ ਸਪਰਸ਼ ਰਸ ਰੂਪ ਗੰਧ। ਤਨ ਮਾਤਰਾ ਪੰਜ ਨੇ, ਇਹਨੂੰ ਵਿਸ਼ੇ ਵੀ ਕਹਿੰਦੇ ਨੇ, ਪੰਜ ਵਿਸ਼ੇ, ਅਤੇ ਇਹਨਾਂ ਨੂੰ ਤਨ ਮਾਤਰਾ ਵੀ ਕਹਿੰਦੇ ਨੇ, ਸ਼ਬਦ ਸਪਰਸ਼ ਰਸ ਰੂਪ ਗੰਧ। ਪੰਜ ਤਨ ਮਾਤਰਾ ਤੋਂ ਪੰਜ ਭੂਤ, ਪੰਜ ਭੂਤ ਤੋਂ ਮਤਲਬ ਕਿ ਪੰਜ ਤੱਤ, ਆਕਾਸ਼, ਹਵਾ, ਅਗਨੀ, ਧਰਤੀ, ਪਾਣੀ, ਇਹਨਾਂ ਦੀ ਬਣਤਰ ਇਸ ਤਰ੍ਹਾਂ ਬਣਦੀ ਹੈ। ਫਿਰ ਸ਼ਰਵਣ ਕਰੀਏ, ਜਦੋਂ ਇਹਨੇ ਪਿੱਛੇ ਨੂੰ ਮੁੜਨਾ, ਦੁਨੀਆਂ 'ਚ ਸਮਾਪਤੀ ਹੁੰਦੀ ਦੁਨੀਆਂ ਦੀ, ਤਾਂ ਇਹਨਾਂ ਤੋਂ 11 ਇੰਦਰੀਆਂ, ਅੱਗੇ ਪੰਜਾਂ ਤੱਤਾਂ ਤੋਂ 5 ਗਿਆਨ ਇੰਦਰੇ, 5 ਕਰਮ ਇੰਦਰੇ, 11ਵਾਂ ਮਨ, ਇਹ ਸਾਰੇ 24 ਨੇ, ਅਤੇ 25ਵਾਂ ਪੁਰਖ, ਇਹਨਾਂ ਦੇ ਵਿੱਚ ਕੁੱਲ 25 ਪ੍ਰਕਿਰਤੀਆਂ ਦਾ ਆਪਣਾ ਸਰੀਰ ਬਣਿਆ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਜਿਸ ਤਰ੍ਹਾਂ ਇਹ ਮੂਲ ਪ੍ਰਕਿਰਤੀ ਹੁੰਦੀ ਇੱਕ, ਇਹ ਜਦੋਂ ਪਿੱਛੇ ਨੂੰ ਬੈਕ ਕਾਊਂਟਿੰਗ ਹੋਣੀ, ਦੁਨੀਆਂ ਦੀ ਸਮਾਪਤੀ ਹੋਣੀ ਹੈ, ਤਾਂ ਇਸ ਤਰ੍ਹਾਂ ਹੋਊਗੀ। ਬਣਨ ਵੇਲੇ ਹੁੰਦਾ ਸ਼ੁਰੂ ਤੋਂ ਮੂਲ ਪ੍ਰਕਿਰਤੀ ਇੱਕ, ਮਹਿਤੱਤਵ ਇੱਕ, ਹੰਕਾਰ ਗਿਣਤੀ ਹੈ ਇੱਕ, ਸਰੀਰ ਦੀਆਂ ਮਾਤਰਾ 5, ਮਹਾਂ 5 ਤੱਤ 5, ਇੰਦਰੀਆਂ 11। ਇਸ ਪ੍ਰਕਾਰ ਇਹਨਾਂ ਦੀ ਗਿਣਤੀ 25 ਬਣਦੀ ਕੁੱਲ। ਜਦੋਂ ਦੁਨੀਆਂ 'ਚ ਪਰਲੋ ਹੁੰਦੀ ਹੈ, ਮਹਾਂਪਰਲੋ, ਜਦੋਂ ਕੁੱਲ ਸ੍ਰਿਸ਼ਟੀ ਸਮਾਪਤ ਹੋਣੀ ਆ, ਇਹ ਪਿੱਛੇ ਨੂੰ ਮੁੜਨੇ ਸ਼ੁਰੂ ਹੋਣਗੇ, 11 ਇੰਦਰੀਆਂ ਚਲੀਆਂ ਜਾਣਗੀਆਂ 5 ਤੱਤਾਂ ਵਿੱਚ, 5 ਤੱਤ 5 ਤਨ ਮਾਤਰਾ ਵਿੱਚ, ਉਹ ਚਲਿਆ ਜਾਊਗਾ ਹੰਕਾਰ ਵਿੱਚ, ਉਹ ਚਲਿਆ ਜਾਊ ਮਹਿਤੱਤਵ ਵਿੱਚ, ਉਹ ਚਲਿਆ ਜਾਊ ਪ੍ਰਕਿਰਤੀ ਵਿੱਚ, ਅਤੇ ਪ੍ਰਕਿਰਤੀ ਪਰਮੇਸ਼ਰ ਵਿੱਚ ਤਿਲਜਿੰਨੀ ਹੋ ਕੇ ਸਮਾ ਜਾਂਦੀ ਹੈ, ਕੁਦਰਤ ਜਿਹੜੀ ਹੈ। ਇਸ ਤਰ੍ਹਾਂ ਆਪਣੇ ਸਾਰੇ ਸੰਸਾਰ ਦੇ ਅੰਦਰ ਪ੍ਰਹਿਲਾਦ ਜੀ ਕਹਿੰਦੇ, ਜੀਵਾਂ ਦਾ ਸੰਸਾਰ ਦੇ ਅੰਦਰ ਸਰੀਰ ਬਣਦਾ ਹੈ। ਇਹ ਜਿਹੜੀ ਸਾਰੀ ਗਿਣਤੀ ਹੈ, ਇਹ ਪ੍ਰਹਿਲਾਦ ਜੀ ਉਹਨਾਂ ਸਾਰਿਆਂ ਸਾਥੀਆਂ ਨੂੰ ਸਮਝਾ ਰਹੇ ਹਨ।
ਇੰਦਰੀ ਏਕਾਦਸ਼ ਪ੍ਰਕਾਰ,
11 ਤਰ੍ਹਾਂ ਦੀਆਂ ਸਰੀਰ ਦੀਆਂ ਇੰਦਰੀਆਂ ਦੱਸ ਚੁੱਕੇ ਹਾਂ ਕਿ ਕਿਸ ਪ੍ਰਕਾਰ 5 ਗਿਆਨ ਇੰਦਰੀਆਂ, 5 ਕਰਮ ਇੰਦਰੇ ਆਦਿਕ,
ਪੰਚ ਭੂਤ ਇਹ ਸਰਬ ਪਸਾਰਾ,
ਇਹ ਸਾਰਾ ਜਿੰਨਾ ਪਸਾਰਾ ਆਪਾਂ ਨੂੰ ਨਜ਼ਰ ਆਉਂਦਾ ਹੈ, ਇਹ 5 ਤੱਤਾਂ ਤੋਂ ਬਣਿਆ ਹੋਇਆ ਹੈ।
ਪੁਰਖ ਏਕ ਸਭ ਥਾਨ ਪਛਾਣੋ,
ਇਹ ਜਿਹੜਾ ਪੁਰਖ ਹੈ ਨਾ, ਜੋ ਪਿੱਛੇ ਕਹਿ ਕੇ ਆਏ ਸੀ, ਕਿਉਂਕਿ ਕੱਲ੍ਹ ਦੀ ਲੜੀ ਜੇ ਜੋੜੀਏ ਉਹਦੇ ਵਿੱਚ ਦੱਸਿਆ ਸੀ ਪਿੱਛੋਂ ਲੈ ਕੇ ਆਤਮ ਇਨ ਤੇ ਰਹੀ ਨਿਆਰੋ, ਆਤਮਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਆਰਾ ਰਹਿੰਦਾ ਹੈ। ਕਿਹੜੀ ਕਿਹੜੀ ਚੀਜ਼ ਤੋਂ ਪੁੱਛੇ, ਕਾਫ਼ੀ ਲੰਬਾ ਪ੍ਰਸੰਗ ਸੀ, ਛੇ ਵਿਕਾਰਾਂ ਤੋਂ। ਸੋ ਇਸ ਤਰ੍ਹਾਂ ਸਾਰੇ ਸਰੀਰਾਂ ਵਿੱਚ ਛੇ ਵਿਕਾਰ ਹੁੰਦੇ ਨੇ, ਜਨਮ ਜੰਮਣਾ, ਇਸੇ ਪ੍ਰਕਾਰ ਫਿਰ ਜਿਹੜਾ ਸਥਿਤੀ ਹੋਣੀ ਸਾਡੇ ਸਰੀਰ ਦੀ, ਇਸੇ ਤਰ੍ਹਾਂ ਹੀ ਫਿਰ ਬਿਰਧ ਅਵਸਥਾ ਆਉਣੀ, ਤਾਂ ਇਸੇ ਪ੍ਰਕਾਰ ਹੀ ਬਦਲ ਜਾਣਾ, ਫਿਰ ਨਾਸ ਹੋਣਾ, ਫਿਰ ਮਰਨਾ। ਇਹ ਛੇ ਵਿਕਾਰ ਆਤਮਾ ਵਿੱਚ ਨਹੀਂ ਹਨ, ਆਤਮਾ ਇਹਨਾਂ ਤੋਂ ਨਿਆਰਾ ਰਹਿੰਦਾ ਹੈ, ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਨਿਆਰਾ ਰਹਿੰਦਾ ਹੈ। ਇਹ ਆਤਮਾ ਜਿਹੜੀ ਹੈ ਸਰਬ ਵਿਆਪਕ ਹੈ, ਜਿਵੇਂ ਸੂਰਜ ਦੀ ਧੁੱਪ ਸਰਬ ਵਿਆਪਕ ਹੈ। ਆ ਸੋਲਰ ਸਿਸਟਮ ਲੱਗਿਆ, ਘਰਾਂ ਦੇ ਬਾਹਰ ਲਾਈਟਾਂ ਜੀਆਂ ਲੱਗੀਆਂ ਹੁੰਦੀਆਂ ਨੇ, ਸੂਰਜ ਦੀ ਧੁੱਪ ਸਾਰਿਆਂ ਉੱਤੇ ਦਿਨੇ ਪੈਂਦੀ ਹੈ, ਰਾਤ ਨੂੰ ਉਹ ਬੱਲਬ ਆਪੇ ਜਗ ਪੈਂਦੇ ਨੇ। ਇਹ ਆਤਮਾ ਜਾਣ ਲਓ, ਇਸ ਤਰ੍ਹਾਂ ਆਤਮਾ ਹੈ ਸਾਡੀ, ਪਰਮਾਤਮਾ ਦੀ ਲਾਈਟ ਜਿਹੜੀ ਆ ਸਾਰੇ ਵਿਆਪਕ ਹੈ, ਪਰ ਸਾਡੇ ਅੰਦਰ ਆਤਮਾ ਸੋਲਰ ਸਿਸਟਮ ਵਾਂਗੂ ਸਮਾਈ ਹੋਈ ਸਾਡੇ ਸਰੀਰ ਨੂੰ ਚਲਾਉਂਦੀ ਹੈ। ਸਾਰੇ ਸਰੀਰਾਂ ਦਾ ਜੋ ਆਸਰਾ ਹੈ, ਸਰਬ ਸਰੀਰ ਨ ਆਸ਼ਰਿਆ ਜੋ ਸਤ ਸਦੀਵ ਆਨੰਦ ਅਨੂਪਾ ਸੋ ਤੁਮ ਜਾਨੋ ਆਪਣਾ ਸਰੂਪਾ। ਉਹ ਜਿਹੜਾ ਆਪਣਾ ਸਰੂਪ ਹੈ ਸਾਰਿਆਂ ਦਾ, ਪੁਰਖ, ਪੁਰਖ ਏਕ ਸਭ ਥਾਨ ਪਛਾਨੋ, ਪਰਮਾਤਮਾ ਸਰਬ ਵਿਆਪਕ ਹੈ, ਇਸ ਤਰੀਕੇ ਨਾਲ ਦੱਸਦੇ ਹਨ।
ਹੈ ਅਸੰਗ ਇਨ ਆਸ਼ਰਿਆ ਜਨ,
ਆਸ਼ਰਿਆ ਤੋਂ ਭਾਵ ਆਸਰਾ ਹੈ, ਇਹਨਾਂ ਪਿੱਛੇ ਦੱਸੀਆਂ ਸਾਰੀਆਂ ਚੀਜ਼ਾਂ ਦਾ ਪੁਰਖ ਹੀ ਆਤਮਾ ਹੀ ਆਸਰਾ। ਪਰ ਇੱਕ ਚੀਜ਼ ਹੈ ਉਹ ਇਹਨਾਂ ਤੋਂ ਅਸੰਗ ਰਹਿੰਦਾ ਹੈ। ਜੇ ਸੂਰਜ ਅਸਮਾਨ ਵਿੱਚ ਹੈ, ਸੂਰਜ ਨੂੰ ਕੋਈ ਅਲੱਗ ਲਬੇੜ ਨਹੀਂ ਹੈ, ਸੂਰਜ ਦੀ ਧੁੱਪ ਸਮੁੰਦਰ 'ਤੇ ਵੀ ਪਈ ਜਾਂਦੀ ਹੈ, ਇਹ ਧੁੱਪ ਗੰਦਗੀ 'ਤੇ ਵੀ ਪੈਂਦੀ ਹੈ, ਬਰਫ਼ 'ਤੇ ਵੀ ਪੈਂਦੀ ਹੈ, ਧਰਤੀ 'ਤੇ ਵੀ, ਜੰਗਲਾਂ 'ਤੇ ਵੀ, ਬੰਦਿਆਂ 'ਤੇ ਵੀ। ਸੋ ਇਹਦੇ ਨਾਲ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਵੀ ਚੱਲਦੀਆਂ ਨੇ। ਮਹਾਰਾਜ ਨੇ ਵਚਨ ਕੀਤਾ, ਸੂਰਜ ਇੱਕ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਸੂਰਜ ਆਪਣੀ ਥਾਂ 'ਤੇ ਅਟੰਕ, ਇੱਕ ਪਾਸੇ ਨਿਰਲੇਪ ਹੈ, ਸੱਚਖੰਡ ਵਸੈ ਨਿਰੰਕਾਰ। ਪਰਮਾਤਮਾ ਵੀ ਇਸੇ ਪ੍ਰਕਾਰ ਸੱਚਖੰਡ ਦੇ ਵਿੱਚ ਵਸਦੇ ਹੋਏ ਸਰਬ ਵਿਆਪਕ ਵੀ ਹਨ, ਜਿਵੇਂ ਸੂਰਜ ਇੱਕੋ ਹੀ ਥਾਂ ਖੜ੍ਹਾ ਹੈ। ਪਰ ਸੂਰਜ ਨੂੰ ਜਿੱਥੇ ਤੱਕ ਇਹਦੀ ਲੋ ਜਾਂਦੀ ਹੈ ਹਰੇਕ ਬੰਦਾ ਦੇਖ ਸਕਦਾ। ਸੂਰਜ ਦੀ ਧੁੱਪ ਦੇਖੋ ਸਾਰੇ ਅਸਮਾਨ ਵਿੱਚ, ਸੂਰਜ ਇੱਕ ਥਾਂ ਵੀ ਹੈ, ਸੂਰਜ ਸਾਰੇ ਥਾਵਾਂ 'ਤੇ ਵੀ, ਇੱਥੋਂ 1000 ਕਿਲੋਮੀਟਰ 'ਤੇ ਵੀ ਜਾ ਕੇ ਇਹਨੇ ਦਿਖ ਜਾਣਾ, 2000, 5000, 6000। ਇਸ ਤਰ੍ਹਾਂ ਸੂਰਜ ਜਿਵੇਂ ਹੈ, ਪੁਰਖ ਜੋ ਸਾਡਾ ਪਰਮਾਤਮਾ ਹੈ, ਜੋ ਆਤਮਾ ਹੈ, ਇਹ ਸਰਬ ਵਿਆਪਕ ਹੈ, ਇਹ ਅਸੰਗ ਹੈ, ਆਸਰਾ ਰੂਪ ਵੀ ਹੈ ਸਾਰਿਆਂ ਦਾ, ਰਹਿੰਦਾ ਨਿਰਲੇਪ ਹੈ, ਇਹਦਾ ਕੋਈ ਮਤਲਬ ਨਹੀਂ ਹੁੰਦਾ। ਜਿਵੇਂ ਘੜੀਆਂ ਵਿੱਚ, ਹੋਰ ਚੀਜ਼ਾਂ 'ਚ ਸੈੱਲ ਪੈਂਦਾ, ਸੈੱਲ ਦਾ ਕੋਈ ਮਤਲਬ, ਉਹਨੇ ਤਾਂ ਸਾਰੀ ਮਸ਼ੀਨਰੀ ਚਲਾਉਣੀ ਆ, ਸੈੱਲ ਨਹੀਂ ਘੁੰਮਦਾ, ਘੜੀ ਦੀਆਂ ਸੂਈਆਂ ਘੁੰਮ ਜਾਂਦੀਆਂ ਨੇ। ਸੈੱਲ ਤਾਂ ਇੱਕ ਸ਼ਕਤੀ ਹੈ, ਇਹ ਮਾਇਆਵੀ ਸ਼ਕਤੀ ਹੋਣ ਕਰਕੇ ਸੈੱਲ 2-2 ਸਾਲ ਕੱਢ ਜਾਂਦਾ, ਪਰ ਆਤਮਾ ਹਮੇਸ਼ਾ ਹੀ ਤਾਕਤਵਰ ਰਹਿੰਦੀ ਹੈ। ਆਤਮਾ ਕਿਸੇ ਵੀ ਸਰੀਰ ਵਿੱਚ ਸੈੱਲ ਵਾਂਗੂ ਲੱਗ ਜੇ, ਸੈੱਲ ਅੱਜ ਕੱਲ੍ਹ ਸਾਰੀਆਂ ਚੀਜ਼ਾਂ 'ਚ ਹੀ ਪੈਂਦੇ ਹੈ। 84 ਲੱਖ ਜੂਨ ਵਿੱਚ ਆਤਮਾ ਰੂਪੀ ਸੈੱਲ ਪੈਂਦਾ, ਜਿਹਦੇ 'ਚ ਵੀ ਫਿੱਟ ਹੋ ਗਿਆ ਉੱਥੇ ਹੀ ਕੰਮ ਚਲਾ ਦੇਣਾ ਇਹਨੇ, ਚਾਹੇ ਉਹ ਕੋਈ ਜੂਨ ਹੋਵੇ। ਇਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਚਾਨਣਾ ਹੈ।
ਜਿਉਂ ਮਾਲਾ ਕੇ ਮਨਕਨ ਮਾਹੀ,
ਜਿਸ ਪ੍ਰਕਾਰ ਮਾਲਾ ਦੇ ਜਿਹੜੇ ਮਣਕੇ ਹੁੰਦੇ ਉਹਨਾਂ ਦੇ ਵਿੱਚ
ਇੱਕ ਸੂਤ ਸਭ ਹਿੰਨ ਮਹਿ ਆਹੀ,
ਇਹ ਸਾਰਿਆਂ ਦੇ ਵਿੱਚ ਹੈ, ਨਿਰਲੇਪ ਵੀ ਹੈ ਅਤੇ ਆਸਰਾ ਰੂਪ ਵੀ ਹੈ। ਸੋ ਪੁਰਖ ਨੂੰ ਸਾਰੇ ਥਾਈ ਇੱਕ ਮੰਨਣਾ ਅਤੇ ਉਹਦਾ ਅਸੰਗ ਹੋਣਾ ਅਤੇ ਜਗਤ ਦਾ ਆਸਰਾ ਰੂਪ ਹੋਣਾ, ਇਹ ਹਿਸਾਬ ਕਿਤਾਬ ਇਸ ਪ੍ਰਕਾਰ ਹੈ ਇਹ ਸਾਰੇ ਵਿਆਪਕ ਇੱਕ ਪੁਰਖ ਨਹੀਂ ਮੰਨਿਆ, ਉਹਨੇ ਪੁਰਖ ਅਨੇਕਾਂ ਮੰਨੇ ਨੇ। ਸਤਿਗੁਰੂ ਜੀ ਦੇ ਮਤ ਵਿੱਚ ਪੁਰਖ ਸਾਰੇ ਵਿਆਪਕ ਹੈ, ਕਿਉਂਕਿ ਸ਼ਾਂਖ ਸ਼ਾਸਤਰ ਵਾਲਿਆਂ ਨੇ ਜਿਹੜੇ ਪੁਰਖ ਮੰਨੇ ਨੇ ਉਹ ਅਨੇਕਾਂ ਮੰਨੇ ਨੇ। ਪਰ ਜਿੱਥੇ ਸਤਿਗੁਰੂ ਕਹਿੰਦੇ ਏਕਾ ਪੁਰਖ ਸਬਾਈ ਨਾਰ, ਕਰਤਾ ਪੁਰਖ, ਅਕਾਲ ਪੁਰਖ, ਸੋ ਪੁਰਖ, ਸਤ ਪੁਰਖ, ਉਹਦੇ ਨਾਮ ਰੱਖੇ ਨੇ। ਉਹ ਜਿਹੜਾ ਪੁਰਖ ਅਕਾਲ ਪੁਰਖ ਹੈ ਉਹ ਸਰਬ ਵਿਆਪਕ ਹੈ, ਉਹ ਜਿੱਥੇ ਪੁਰਖ ਹੈ ਉੱਥੇ ਮਹਾਰਾਜ ਨੇ ਉਹਨੂੰ ਕਰਤਾ ਵੀ ਲਿਖਿਆ, ਕਰਤਾ ਪੁਰਖ। ਪਰ ਉਹ ਕਰਤਾ ਵੀ ਹੈ ਤੇ ਕਾਦਰ ਵੀ ਹੈ, ਫਿਰ ਅਸੰਗ ਵੀ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਬਾਕੀ ਨਾ ਹੀ ਪਾਕ। ਇਹ ਗਿਆਨ ਦਾ ਉਪਦੇਸ਼ ਪ੍ਰਹਿਲਾਦ ਜੀ ਆਪਣੇ ਸੰਗੀਆਂ ਨੂੰ ਦੇ ਰਹੇ ਹਨ।
ਤੀਨ ਅਵਸਥਾ ਤਾਹੇ ਨਾ ਕੋਈ,
ਉਸ ਪੁਰਖ ਦੀਆਂ ਤਿੰਨ ਅਵਸਥਾ ਹਨ, ਤੀਨ ਅਵਸਥਾ ਤਾਹੇ ਨਾ ਕੋਈ।
ਅਹੈ ਤੁਰੇ ਸਾਖੀ ਹੈ ਸੋਈ,
ਇਸ ਕਰਕੇ ਚੌਥੀ ਅਵਸਥਾ ਹੈ ਉੱਥੇ ਜਾ ਕੇ। ਤਿੰਨ ਅਵਸਥਾ ਉਹ ਜਿਹੜੀਆਂ ਹਨ, ਅੱਗੇ ਜਾ ਕੇ ਇਹਨਾਂ ਦਾ ਪੂਰਨ ਵਿਸਥਾਰ ਦੇਖਦੇ ਹਾਂ।
ਐਸੋ ਜੇ ਨਿਜ ਲਖਹ ਸਰੂਪ,
ਇਹੋ ਜਿਹਾ ਜਿਹੜਾ ਸਰੂਪ ਹੈ ਉਹਨਾਂ ਨੂੰ ਆਪਣਾ ਸਰੂਪ ਜਾਣਨਾ ਕਰੋ।
ਪਾਵ ਹੋਗੇ ਤਬ ਆਨੰਦ ਅਨੂਪਾ,
ਫਿਰ ਆਨੰਦ ਅਨੂਪ ਉਪਮਾ ਤੋਂ ਰਹਿਤ ਪ੍ਰਾਪਤ ਕਰੋਗੇ। ਤਿੰਨ ਅਵਸਥਾ ਨੇ, ਜਾਗਰਤ, ਸੁਪਤ, ਸੁਪਨ ਅਤੇ ਸਖੋਪਤ। ਇਹਦੀ ਪੂਰਨ ਵਿਸਥਾਰ ਨਾਲ ਕਥਾ ਆਪਾਂ ਪਹਿਲੀ ਜਿਹੜੀ ਜਪਜੀ ਸਾਹਿਬ ਦੀ ਕੀਤੀ ਸੀ 12 ਸੀੜੀਆਂ ਵਿੱਚ, ਉੱਥੇ ਸ਼ਰਵਣ ਕਰ ਸਕਦੇ ਹਾਂ। ਫਿਰ 18 ਘੰਟੇ ਦੀ ਕਥਾ ਲਗਭਗ ਆਤਮਕ ਗਿਆਨ ਵਿੱਚ ਇਹ ਸਾਰੀ ਚੀਜ਼ ਆਉਂਦੀ ਹੈ। ਇਹ ਤਿੰਨ ਅਵਸਥਾ ਨੇ ਜਾਗਰਤ, ਜਾਗਰਤ ਦਾ ਅਭਿਮਾਨੀ, ਸੁਪਨ ਦਾ ਅਭਿਮਾਨੀ, ਸਖੋਪਤ ਦਾ ਅਭਿਮਾਨੀ। ਤਿੰਨਾਂ ਦਾ ਅਭਿਮਾਨੀ ਹੈ ਸਾਖੀ ਰੂਪ ਜੋ ਆਤਮਾ। ਹੁਣ ਆਪਾਂ ਇਹਨੂੰ ਖੁਲਾਸਾ ਕਰ ਦਿੰਦੇ ਹਾਂ। ਜਿਵੇਂ ਆਪਾਂ ਜਾਗਦੇ ਹੋਏ ਦੇਖਦੇ ਹਾਂ ਸਾਰੇ ਜਾਣੇ, ਆਪਾਂ ਕਹਿੰਦੇ ਮੇਰੀਆਂ ਅੱਖਾਂ ਖੁੱਲੀਆਂ, ਮੈਂ ਦੁਨੀਆਂ ਸਾਰੀ ਦੇਖ ਰਿਹਾ ਹਾਂ। ਇਹ ਜਿਹੜੀ ਦੇਖਣ ਵਾਲੀ ਅੰਦਰ ਸ਼ਕਤੀ ਆਪਣੇ ਅੰਦਰ, ਉਹ ਕਿਹੜੀ ਹੈ? ਆਪਾਂ ਤਾਂ ਦੇਖ ਨਹੀਂ ਰਹੇ, ਇੰਨੀ ਜ਼ਬਰਦਸਤ ਸ਼ਕਤੀ ਆ ਉਹ ਜਿਹੜੀ ਅੱਖਾਂ ਦੇ ਰਾਹੀਂ ਦੇਖਣ ਦਾ ਆਵਿਸ਼ਾ ਕਰਦੀ ਹੈ। ਜਦੋਂ ਰਾਤ ਨੂੰ ਸੌਂ ਗਿਆ ਤਾਂ ਸੁਪਨੇ ਵਿੱਚ ਵੀ ਦੇਖਿਆ, ਦਿਨੇ ਤਾਂ ਚਲੋ ਮਨ ਦੀਆਂ ਅੱਖਾਂ ਖੁੱਲੀਆਂ ਸੀ ਪਰ ਸੁੱਤੇ ਹੋਏ ਦੀਆਂ ਤਾਂ ਅੱਖਾਂ ਬੰਦ ਸੀ। ਅਤੇ ਫਿਰ ਉਹ ਸੁਪਨਾ ਦੇਖਣ ਵਾਲੀਆਂ ਅੱਖਾਂ ਕਿਹੜੀਆਂ ਹੋਈਆਂ? ਫਿਰ ਅੱਖਾਂ ਤਾਂ ਬੰਦ ਸੀ। ਸੁਪਨਾ ਦੇਖਣ ਵਾਲੀਆਂ ਅੱਖਾਂ ਜਿਹੜੀਆਂ ਨੇ ਦੋ ਚੀਜ਼ਾਂ ਹੋ ਗਈਆਂ। ਤੀਜੀ ਅਵਸਥਾ ਆਪਣੀ ਹੈਗੀ ਸਖੋਪਤ। ਜਦੋਂ ਆਪਾਂ ਸੌਂਦੇ ਹਾਂ ਇੱਕ ਇਹੋ ਜਿਹਾ ਨੀਂਦ ਆਉਂਦੀ ਬਹੁਤ ਜ਼ਬਰਦਸਤ ਕਿ ਸੁੱਤਿਆਂ ਉੱਠੇ ਤਾਂ ਕਹਿੰਦੇ ਅੱਜ ਕੋਈ ਸੁਪਨਾ ਹੀ ਨਹੀਂ ਆਇਆ। ਇੰਨੀ ਗੂੜੀ ਨੀਂਦ ਵਿੱਚ ਸੌਂ ਕੇ ਫਿਰ ਕਹਿੰਦੇ ਸੁਪਨਾ ਨਹੀਂ ਆਇਆ। ਦੇਖੋ ਇੰਨੀ ਗੂੜੀ ਨੀਂਦ ਕਿ ਮੰਜਾ ਚੁੱਕ ਕੇ ਭਾਵੇਂ ਕਿਤੇ ਹੋਰ ਹੀ ਛੱਡਿਆ, ਵੀ ਇੰਨੀ ਗੂੜੀ ਨੀਂਦ ਹੁੰਦੀ ਹੈ ਉਦੋਂ। ਕੋਈ ਦਰਵਾਜ਼ੇ ਭੰਨ ਦੇਵੇ ਤਾਂ ਵੀ ਖੜਕਾ ਨਹੀਂ ਆਉਂਦਾ ਉਹਨੂੰ। ਬਹੁਤ ਘੂਕ ਨੀਂਦ ਹੁੰਦੀ ਕਈਆਂ ਦੀ, ਗੂੜੀ। ਪਰ ਉੱਠ ਕੇ ਇਹ ਗਿਆਨ ਕਿਵੇਂ ਰਹਿ ਗਿਆ ਵੀ ਮੈਨੂੰ ਅੱਜ ਸੁਪਨਾ ਨਹੀਂ ਆਇਆ? ਇੱਕ ਅੱਖਾਂ ਖੁੱਲੀਆਂ, ਇਹ ਬੰਦ ਹੋਈਆਂ, ਫਿਰ ਸੁਪਨੇ ਵਾਲੀਆਂ ਅੱਖਾਂ ਵੀ ਬੰਦ ਹੋਈਆਂ, ਦੋ ਅੱਖਾਂ ਹੋ ਗਈਆਂ। ਤੀਜੀਆਂ ਅੱਖਾਂ ਉਹ ਜਿਹੜੀਆਂ ਤੀਜੀ ਅਵਸਥਾ ਨੂੰ ਦੇਖ ਰਹੀਆਂ ਨੇ ਕਿ ਅੱਜ ਮੈਨੂੰ ਸੁਪਨਾ ਵੀ ਨਹੀਂ ਆਇਆ। ਤੀਨ ਅਵਸਥਾ ਤਾਂ ਹੀ ਨਾ ਕੋਈ, ਉੱਥੇ ਤਿੰਨ ਇਹ ਅਵਸਥਾ ਨਹੀਂ ਹਨ। ਅਹਿ ਤੁਰੀ ਸਾਖੀ ਹਵੈ ਜਸੋਈ, ਇਹ ਤੁਰੀਆ ਅਵਸਥਾ ਸਾਖੀ ਰੂਪ ਆਤਮਾ ਹੀ ਅਸਲ ਵਿੱਚ ਦੇਖਦਾ। ਹੁਣ ਆਪਣੀਆਂ ਅੱਖਾਂ ਦੇ ਰਾਹੀਂ ਆਤਮਾ ਹੀ ਤਾਂ ਦੇਖਦਾ। ਖੱਬੀ ਅੱਖ ਵਿੱਚ ਆਪਣੇ ਆਤਮਾ ਦਾ ਵਾਸਾ ਹੈ, ਸੱਜੀ ਅੱਖ ਵਿੱਚ ਆਪਣੇ ਬੁੱਧੀ ਦਾ ਵਾਸਾ ਹੈ। ਆਪਾਂ ਹੁਣ ਦੇਖਦੇ ਹਾਂ ਤਾਂ ਆਤਮਾ ਦੇ ਆਸਰੇ, ਸੁਪਨਾ ਦੇਖਦੇ ਹਾਂ ਤਾਂ ਆਤਮਾ ਦੇ ਆਸਰੇ, ਸੁਖੋਪਤ ਅਵਸਥਾ ਦਾ ਗਿਆਨ ਵੀ ਆਤਮਾ ਦੇ ਆਸਰੇ। ਇਹਦਾ ਮਤਲਬ ਆਪਾਂ ਜਾਗਦੇ ਹੋਈਏ, ਸੁੱਤੇ ਹੋਈਏ, ਸੁਖੋਪਤ ਅਵਸਥਾ ਵਿੱਚ ਹੋਈਏ, ਤਿੰਨਾਂ ਅਵਸਥਾ ਵਿੱਚ ਜਿਹੜਾ ਹਮੇਸ਼ਾ ਜਾਗਦਾ ਰਹਿੰਦਾ ਉਹਦਾ ਨਾਮ ਆਤਮਾ ਹੈ। ਆਤਮਾ ਕਦੇ ਸੌਂਦੀ ਨਹੀਂ। ਉਸ ਆਤਮਾ ਤੱਕ ਜੇ ਕੋਈ ਚੱਲਿਆ ਜਾਵੇ, ਬਾਣੀ ਦੇ ਅੰਦਰ ਆਤਮਾ ਦੇ ਬਾਰੇ ਬਹੁਤ ਜ਼ਿਕਰ ਕੀਤਾ ਮਹਾਰਾਜ ਨੇ। ਮਹਾਰਾਜ ਜੀ ਕਹਿੰਦੇ ਇਨ ਤਜ ਆਤਮਾ ਹੋਏ ਧਿਆਈ, ਸੋ ਠਾਕੁਰ ਗਾਈਆ ਆਤਮ ਰੰਗ। ਆਤਮ ਦੇ ਵਿੱਚ ਰਹਿ ਕੇ ਜਿਹੜਾ ਪਾਠ ਕਰਨਾ ਹੈ, ਆਤਮ ਦੇ ਵਿੱਚ ਰਹਿ ਕੇ ਜਿਹੜਾ ਸਿਮਰਨ ਕਰਨਾ ਹੈ, ਇਹਦੇ 'ਚ ਅਸਲ ਵਿੱਚ ਫਲ ਜ਼ਿਆਦਾ ਹੁੰਦਾ। ਆਸਤਕ ਭਾਵਨਾ ਨੂੰ ਲੈ ਕੇ ਕਿ ਪਰਮੇਸ਼ੁਰ ਹੈ, ਸੋ ਜਦੋਂ ਆਪਾਂ ਆਪਣੇ ਮਨ ਨੂੰ ਟਿਕਾਉਣ ਦੇ ਮਗਰੀ ਭੱਜੇ ਰਹਿੰਦੇ ਹਾਂ, ਮਨ ਨੂੰ ਛੱਡੋ, ਆਪਣੇ ਆਪ ਨੂੰ ਆਤਮਾ ਜਾਣੋ, ਮੈਂ ਆਤਮਾ ਹਾਂ। ਆਤਮਾ ਸਦਾ ਜਾਗਰਤ ਹੈ, ਆਤਮਾ ਨਾਸ ਨਹੀਂ ਹੁੰਦੀ, ਆਤਮਾ ਚ ਵਿਕਾਰ ਨਹੀਂ ਹੁੰਦੇ, ਆਤਮਾ ਹਮੇਸ਼ਾ ਹੀ ਕਾਲ ਰਹਿੰਦੀ ਹੈ। ਸੋ ਮਹਾਰਾਜ ਨੇ ਆਸਾ ਦੀ ਵਾਰ ਦੇ ਵਿੱਚ, ਜਿਨ੍ਹਾਂ ਨੇ ਆਸਾ ਦੀ ਵਾਰ ਦੀ ਪਹਿਲੀ ਕਥਾ ਸੁਣੀ ਹੈ, ਉਹ ਚ ਦੱਸਿਆ ਤਾਂ ਹੋਇਆ, ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾਹ, ਯੁਗ ਯੁਗ ਫੇਰ ਵਟਾਈਆ ਹੈ ਗਿਆਨੀ ਬੁੱਝੈ ਤਾਹੇ। ਮਹਾਰਾਜ ਕਹਿੰਦੇ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾਹ, ਇਹ ਜੋ ਸ਼੍ਰੋਮਣੀ ਸਰੀਰ ਹੈ ਇਹਦਾ ਇੱਕ ਰੱਥ ਇੱਕ ਰਥਵਾਹੋ ਚਲਾਉਣ ਵਾਲਾ, ਭਾਵ ਹਰ ਜਨਮ ਦੇ ਵਿੱਚ ਆਪਾਂ ਨੂੰ ਆਤਮਾ ਮਿਲਦੀ ਹੈ, ਆਤਮਾ ਹੀ ਆਪਾਂ ਨੂੰ ਚਲਾਉਂਦੀ, ਚਾਹੇ ਆਪਾਂ ਸਤਯੁਗ ਵਿੱਚ ਹੋਏ, ਤ੍ਰੇਤੇ ਦੁਆਪਰ ਵਿੱਚ ਹੋਏ, ਕਲਯੁਗ ਵਿੱਚ ਹੋਏ, ਆਤਮਾ ਹੀ ਹਰੇਕ ਪੁਰਖ ਨੂੰ ਚਲਾਉਂਦੀ ਹੈ। ਆਪਾਂ ਜੇ ਆਤਮਾ ਤੱਕ ਚਲੇ ਜਾਈਏ, ਬਸ ਆਪਣੀ ਜ਼ਿੰਦਗੀ ਦੀ ਦੌੜ ਆਤਮਾ ਤੱਕ ਹੈ। ਜਿੱਦਣ ਆਪਾਂ ਆਤਮਾ ਨੂੰ ਸਰੀਰ 'ਚੋਂ ਲੱਭ ਲਿਆ, ਉਦਣ ਆਪਣੀ ਸੋ ਮਹਾਰਾਜ ਬਚਨ ਕਰਦੇ ਨੇ, ਸਫਲ ਸਫਲ ਭਈ ਸਫਲ ਯਾਤਰਾ ਰਹੇ ਆਵਣ ਜਾਣਾ ਮਿਲੇ ਸਾਧਾਂ। ਉਦਣ ਆਪਣੀ ਯਾਤਰਾ ਜ਼ਿੰਦਗੀ ਦੀ ਸਮਾਪਤ ਹੋ ਜਾਣੀ ਹੈ, ਭਾਵ ਆਪਾਂ ਆਤਮਿਕ ਗਿਆਨ ਵਿੱਚ ਚਲੇ ਜਾਣਾ।
ਐਸਾ ਜੇ ਨਿਜ ਲਖੋ ਸਰੂਪਾ,
ਇਹੋ ਜਿਹਾ ਜੇ ਸਰੂਪ ਤੁਸੀਂ ਜਾਣ ਲਓਗੇ ਮਿਹਨਤ ਕਰਕੇ,
ਪਾਵ ਹੋਗੇ ਤਬ ਆਨੰਦ ਅਨੁਪਾ,
ਫਿਰ ਉਸ ਵਕਤ ਉੱਥੇ ਜਾ ਕੇ ਉਪਮਾ ਤੋਂ ਰਹਿਤ ਆਨੰਦ ਜੋ ਹੈ ਫਿਰ ਪ੍ਰਾਪਤ ਕਰੋਗੇ, ਜਦੋਂ ਆਤਮਾ ਤੇ ਚਲੇ ਗਏ। ਕਿਉਂਕਿ ਪਹਿਲੀਆਂ ਜਿਹੜੀਆਂ ਗੱਲਾਂ ਨੇ ਆਪਣੇ ਸਰੀਰ ਦੇ ਅੰਦਰ, ਆਪਾਂ ਤਾਂ ਬਹੁਤ ਥੱਲੇ ਬੈਠੇ ਹਾਂ ਹਲੇ, ਆਪਾਂ ਤਾਂ ਆਪਣੇ ਆਪ ਨੂੰ ਨਾਂ ਆਪਣਾ ਲੈ ਕੇ ਕੋਈ ਬੁਲਾਵੇ, ਫਿਰ ਆਪਣੀ ਜਾਤੀ, ਫਿਰ ਪੈਸਾ, ਅਹੁਦਾ, ਹੋਰ ਸਾਰੀਆਂ ਚੀਜ਼ਾਂ ਦਾ ਅਭਿਮਾਨ ਹੀ ਨਹੀਂ ਜਾਂਦਾ ਆਪਣੇ ਅੰਦਰੋਂ। ਕਿਉਂਕਿ ਆਤਮਾ ਦੀ ਤਾਂ ਨਾ ਕੋਈ ਜਾਤ ਨਾ ਪਾਤ, ਆਤਮਾ ਜਿਹੜੀ ਨਿਰਲੇਪ ਹੈ ਸਾਰੀਆਂ ਚੀਜ਼ਾਂ। ਜਦੋਂ ਤੱਕ ਆਪਾਂ ਸਰੀਰ ਵਿੱਚ ਰਹਿ ਕੇ ਭਗਤੀ ਕਰਦੇ ਹਾਂ, ਆਪਣੇ ਆਪ ਨੂੰ ਸਰੀਰ ਮੰਨ ਕੇ ਭਗਤੀ ਕਰਦੇ ਹਾਂ, ਅਤੇ ਸਰੀਰ ਨਾਲ ਤਾਂ ਫਿਰ ਨਾਮ ਆਪਣਾ ਵੀ ਜੁੜਿਆ, ਮੇਰਾ ਫਲਾਨਾ ਨਾਂ ਹੈ, ਫਲਾਨੇ ਥਾਂ ਰਹਿੰਦਾ, ਫਲਾਨੀ ਮੇਰੀ ਜਾਤ ਗੋਤ ਪਾਤ। ਫਿਰ ਆਪਾਂ ਸਰੀਰ ਨਾਲ ਜਦੋਂ ਜੁੜੇ ਹੁੰਦੇ ਹਾਂ ਤਾਂ ਕਿਸੇ ਦਾ ਪੁੱਤ ਹੈ, ਕਿਸੇ ਦਾ ਪਿਓ ਹੈ, ਕਿਸੇ ਦਾ ਭੈਣ ਭਰਾ, ਕੁਛ ਵੀ ਹੋ ਸਕਦਾ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਆਪਾਂ ਭਗਤੀ ਕਰਨੀ ਹੈ ਸਰੀਰ ਨੂੰ ਛੱਡ ਕੇ ਕਰਨੀ ਹੈ। ਇਹ ਬੜਾ ਉੱਚਾ ਲੈਸਨ ਹੈ ਇਸ ਭਗਤੀ ਦੇ ਮਾਰਗ ਦਾ, ਸਰੀਰ ਨੂੰ ਭੁੱਲ ਜਾਓ ਅਤੇ ਆਤਮਾ ਰੂਪ ਜਾਣ ਕੇ ਆਪਣੇ ਆਪ ਨੂੰ ਫਿਰ ਭਗਤੀ ਕਰਨੀ ਹੈ। ਸੋ ਆਪਾਂ ਇਹ ਪ੍ਰੈਕਟੀਕਲ ਆਪਣਾ ਦੋ ਦੋ ਤਿੰਨ ਤਿੰਨ ਮਿੰਟ ਦਾ ਸਵੇਰੇ ਦੁਪਹਿਰੇ ਸ਼ਾਮ ਕਰ ਸਕਦੇ ਹਾਂ, ਰਾਤ ਨੂੰ ਸੌਣ ਵੇਲੇ ਆਪਣੇ ਆਪ ਨੂੰ ਮਹਿਸੂਸ ਕਰੋ ਕਿ ਮੈਂ ਸਰੀਰ ਨਹੀਂ ਹਾਂ, ਇਹ ਜੋ ਬਾਹਰੋਂ ਦਿਖਦਾ ਚੌਖਟਾ ਇਹ ਮੈਂ ਨਹੀਂ ਹਾਂ, ਮੈਂ ਆਤਮਾ ਹਾਂ। ਅਤੇ ਆਤਮਾ ਦਾ ਕੋਈ ਨਾਮ ਨਹੀਂ ਹੁੰਦਾ, ਆਤਮਾ ਕਿਸੇ ਦੇ ਸੰਬੰਧੀ ਨਹੀਂ ਹੁੰਦੀ, ਆਤਮਾ ਨਾਸ ਨਹੀਂ ਹੁੰਦੀ, ਆਤਮਾ ਦੀ ਕੋਈ ਰਿਸ਼ਤੇਦਾਰੀ ਨਹੀਂ। ਆਤਮਾ ਜਿਹੜੀ ਹੈ ਨਾ ਕੱਟੀ ਜਾਂਦੀ, ਨਾ ਵੱਢੀ ਜਾਂਦੀ, ਨਾ ਕੁਛ ਨਹੀਂ ਹੁੰਦਾ। ਆਤਮਾ ਪਰਮਾਤਮਾ ਸਰੂਪ ਹੈ, ਮੇਰਾ ਅਸਲ ਸਰੂਪ ਆਤਮਾ ਹੈ, ਮੈਂ ਆਤਮਾ ਹਾਂ। ਉੱਥੇ ਪਹੁੰਚ ਕੇ ਹੌਲੀ ਹੌਲੀ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਮੈਂ ਆਤਮਾ ਹਾਂ। ਇੱਥੇ ਜਾ ਕੇ ਆਨੰਦ ਆਉਂਦਾ। ਜਦੋਂ ਆਪਾਂ ਥੱਲੇ ਥੱਲੇ ਹਾਂ, ਬਾਕੀ ਚੀਜ਼ਾਂ ਬਾਰੇ ਸੋਚਦੇ ਹਾਂ, ਮੈਂ ਫਲਾਨਾ ਹੋਏ, ਮੈਂ ਫਲਾਨਾ, ਤੂੰ ਜਾਣਦਾ ਨਹੀਂ ਮੈਂ ਆਇਆ, ਤੈਨੂੰ ਮੇਰਾ ਪਤਾ ਨਹੀਂ ਮੈਂ ਕੌਣ ਆ, ਇੱਥੇ ਹੀ ਮਾਰ ਖਾਧੀ ਆਪਾਂ ਹਮੇਸ਼ਾ। ਜਦੋਂ ਤੱਕ ਆਪਾਂ ਸਰੀਰ ਵਿੱਚ ਆ ਉਦੋਂ ਤੱਕ ਆਪਣੇ ਅੰਦਰ ਮੈਂ ਹੈ, ਨਫ਼ਰਤ ਹੈ, ਈਰਖਾ ਹੈ, ਦਵੈਸ਼ ਹੈ, ਲੜਾਈ ਹੈ, ਝਗੜਾ ਹੈ। ਜਦੋਂ ਆਪਾਂ ਆਤਮਾ 'ਚ ਚਲੇ ਗਏ, ਦੇਖਿਓ ਤੁਸੀਂ ਐਸੇ ਪ੍ਰੈਕਟੀਕਲ ਨੂੰ ਕਰਕੇ ਤੁਸੀਂ 10 ਕੁ ਦਿਨ ਵਿੱਚ ਇੰਨਾ ਹਲਕਾ ਮਹਿਸੂਸ ਕਰਨਾ ਸਰੀਰ ਨੂੰ, ਆਨੰਦ ਆ ਜਾਣਾ ਹੈ ਵੀ ਮੇਰਾ ਬਈ ਕਿਸੇ ਨਾਲ ਕੋਈ ਝਗੜਾ ਨਹੀਂ ਹੈ, ਮੇਰਾ ਕਿਸੇ ਨਾਲ ਕੋਈ ਵੈਰ ਨਹੀਂ ਹੈ, ਮੈਂ ਤਾਂ ਆਤਮਾ ਹਾਂ। ਇਸ ਅਵਸਥਾ ਵਿੱਚ ਬ੍ਰਹਮ ਗਿਆਨੀ ਤਾਂ ਪੱਕਾ ਟਿਕਿਆ ਰਹਿੰਦਾ। ਜਗਿਆਸੂ ਨੂੰ ਆਪਾਂ ਹੌਲੀ ਹੌਲੀ ਕਰਕੇ ਟਿਕਾਉਣ ਦਾ ਯਤਨ ਕਰਦੇ ਹਾਂ। ਜਗਿਆਸੂ ਜਦ ਤੱਕ ਕਥਾ ਸੁਣਦਾ ਉਦੋਂ ਤੱਕ ਤਾਂ ਵਧੀਆ ਰਹਿੰਦਾ, ਜਿਉਂ ਹੀ ਕਥਾ 'ਚ ਬਾਹਰ ਗਿਆ ਜਗਿਆਸੂ ਮੁੜ ਸਰੀਰ 'ਚ ਆ ਜਾਂਦਾ। ਬ੍ਰਹਮ ਗਿਆਨੀ 24 ਘੰਟੇ ਹੀ ਆਤਮਾ 'ਚ ਰਹਿੰਦਾ, ਇਸੇ ਕਰਕੇ ਉਹਨੂੰ ਆਪਾਂ ਬ੍ਰਹਮ ਗਿਆਨੀ ਕਹਿੰਦੇ, ਆਤਮ ਗਿਆਨੀ ਕਹਿੰਦੇ ਹਾਂ।
ਜਨਮ ਮੂਲ ਜਨ ਹੋ ਅਗਿਆਨਾ,
ਕਿਉਂਕਿ ਜਿਹੜਾ ਬਾਰ ਬਾਰ ਆਪਾਂ ਜੰਮਣਾ ਤੇ ਮਰਨਾ ਹੈ, ਇਹ ਆਪਣਾ ਜਿਹੜਾ ਹੁੰਦਾ ਹੈ, ਇਹਦਾ ਮੂਲ ਮੁੱਢ ਜਿਹੜਾ ਅਗਿਆਨ ਹੈ। ਆਪਾਂ ਸਾਰਿਆਂ ਨੂੰ ਅਗਿਆਨ ਚਿੰਬੜਿਆ ਹੋਇਆ, ਅਗਿਆਨ ਉਹੀ ਹੈ ਜਿਹੜਾ ਸਰੀਰ ਨੂੰ ਆਪਣਾ ਆਪ ਸਮਝਣਾ, ਗਿਆਨ ਉਹੀ ਹੈ ਜਿਹੜਾ ਆਤਮਾ ਸਮਝਣਾ ਹੈ। ਤਾਂਹੀਓ ਪੰਡਿਤ ਗੁਲਾਬ ਸਿੰਘ ਜੀ ਲਿਖਦੇ ਸਾਰ ਕਿਤਾਬ ਲਈ ਅਧਿਆਤਮ ਪ੍ਰਕਾਸ਼ ਵਿੱਚ ਪਹਿਲੀਆਂ ਲਾਈਨਾਂ ਆਉਂਦੀਆਂ ਨੇ, ਭੁੱਲ ਗਏ ਉਹ ਅਗਿਆਨ ਤੇ ਆਪਣੋ ਆਤਮ ਰੂਪ। ਆਪਣਾ ਆਤਮਕ ਰੂਪ ਅਗਿਆਨ ਕਰਕੇ ਬੰਦਾ ਭੁੱਲ ਜਾਂਦਾ, ਕਹਿੰਦੇ ਇਹਦਾ ਨਾਂ ਹੈ ਅਗਿਆਨ। ਆਤਮਾ ਨੂੰ ਤਾਂ ਭੁੱਲ ਗਿਆ, ਸਰੀਰ ਨੂੰ ਫੜੀ ਫਿਰਦਾ, ਸਰੀਰ ਵਿੱਚ ਹੁਣ ਸਾਰੀਆਂ ਗੱਲਾਂ ਆ ਜਾਂਦੀਆਂ ਨੇ। ਜਦੋਂ ਤੱਕ ਆਪਾਂ ਸਰੀਰ ਵਿੱਚ ਹਾਂ, ਉਦੋਂ ਤੱਕ ਆਪਣਾ ਵੈਰ ਵਿਰੋਧ ਜੇ ਵੋ ਕਈ ਕੁਛ ਹਜ਼ਾਰ ਚੀਜ਼ਾਂ ਸਿਰ 'ਤੇ ਪੰਡ ਚੱਕੀ ਹੋਈ ਹੈ, ਇਹਦਾ ਹੀ ਬਹੁਤ ਚੱਕੀ ਫਿਰਦੇ ਹਾਂ ਆਪਾਂ। ਜਦੋਂ ਆਪਾਂ ਇਹਨਾਂ ਨੂੰ ਛੱਡ ਕੇ 20 ਸਪਤਾਹ ਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰਾ, ਇਹ ਸਾਰੀਆਂ ਚੀਜ਼ਾਂ ਛੱਡਣੀਆਂ ਪੈਂਦੀਆਂ। ਸ੍ਰੀ ਰਾਗ ਦੀ ਕਥਾ ਵਿੱਚ ਆ ਚੁੱਕਿਆ ਪਹਿਲਾਂ, ਇਨ ਤਜ ਆਤਮਾ ਹੋਏ ਧਿਆਈ ਕਿਹਾ। ਜਦੋਂ ਆਪਾਂ ਸਾਰਾ ਕੁਛ ਭੁੱਲ ਕੇ ਸਿਰਫ ਹਲਕਾ ਮਹਿਸੂਸ ਕਰਕੇ ਇੱਕ ਆਤਮਾ ਨੂੰ ਜਾਣਿਆ, ਆਤਮਾ ਦਾ ਮਤਲਬ ਹੈ ਗਿਆਨ ਅਤੇ ਸਰੀਰ ਨੂੰ ਜਾਣ ਲੈਣ ਦਾ ਮਤਲਬ ਹੈ ਅਗਿਆਨ। ਸੋ ਭੁੱਲ ਗਏ ਉਹ ਅਗਿਆਨ ਅਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਬ ਭੂਪ। ਗਿਆਨ ਕੀ ਚੀਜ਼ ਹੈ ਕਹਿੰਦੇ, ਜਿਹੜਾ ਅਗਿਆਨ ਕਰਕੇ ਆਪਣੀ ਆਤਮਾ ਨੂੰ ਭੁੱਲਿਆ ਫਿਰਦਾ ਸੀ ਮਨੁੱਖ, ਉਹਨੂੰ ਅਗਿਆਨੀ ਕਹਿੰਦੇ ਨੇ। ਗਿਆਨ ਕਰਕੇ ਜਿਹੜਾ ਆਪਣੀ ਆਤਮਾ ਨੂੰ ਜਾਣ ਗਿਆ, ਸਰੀਰ ਨੂੰ ਭੁੱਲ ਗਿਆ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਉਹਨੂੰ ਕਹਿੰਦੇ ਗਿਆਨਵਾਨ ਹੈ। ਉੱਥੇ ਜਾ ਕੇ ਇੱਕ ਸਥਿਤੀ ਬਣਦੀ ਹੈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਜਿੱਥੇ ਇੱਕ ਸਥਿਤੀ ਬਣ ਜਾਂਦੀ ਮਨ ਦੀ, ਵੀ ਦੂਜਾ ਹੈ ਹੀ ਨਹੀਂ, ਸਾਰੇ ਇੱਕੋ ਨਜ਼ਰ ਆਈ ਜਾਂਦੇ ਨੇ। ਭਾਈ ਘਨੱਈਆ ਨੂੰ, ਭਾਈ ਨੰਦ ਲਾਲ ਜੀ ਨੂੰ, ਇੱਕੋ ਹੀ ਅਵਸਥਾ ਬਣ ਜਾਂਦੀ ਬ੍ਰਹਮ ਗਿਆਨ 'ਚ ਜਾ ਕੇ। ਜਦ ਦਸਵੇਂ ਪਾਤਸ਼ਾਹ ਜੰਗ ਕਰਨ ਲੱਗੇ, 500 ਬ੍ਰਹਮ ਗਿਆਨੀ ਸੀ ਮਹਾਰਾਜ ਨਾਲ, ਆਤਮਕ ਬ੍ਰਹਮ ਗਿਆਨ 'ਤੇ ਗਏ ਹੋਏ। ਉਹ ਕਹਿੰਦੇ ਮਹਾਰਾਜ ਕੋਈ ਹੈ ਹੀ ਨਹੀਂ ਦੂਜਾ, ਜੰਗ ਕੀ ਨਾਲ ਕਰਨਾ, ਛੱਡੋ ਪਰੇ। ਹੁਣ ਸਤਿਗੁਰੂ ਕਹਿੰਦੇ ਮੇਰੀ ਤਾਂ ਅਕਾਲ ਪੁਰਖ ਵੱਲੋਂ ਡਿਊਟੀ ਲੱਗੀ ਹੋਈ ਆ, ਮੈਂ ਤਾਂ ਇਹ ਹੁਣ ਹੁਕਮ ਜਦੋਂ ਹੋ ਜਾਂਦਾ, ਫਿਰ ਗਿਆਨ ਵਿੱਚੋਂ ਵਾਪਸ ਅਗਿਆਨ 'ਚ ਆਉਣਾ ਪੈਂਦਾ, ਵਾਪਸ ਭੁੱਲ ਜਾਣਾ ਪੈਂਦਾ। ਡਾਕਟਰ ਨੂੰ ਉਦੋਂ ਭੁੱਲ ਜਾਣਾ ਪੈਂਦਾ ਕਿ ਮਨੁੱਖ ਹੈ ਸਧਾਰਨ ਵਿਅਕਤੀ, ਉਹਨੂੰ ਪਤਾ ਵੀ ਇਹਦਾ ਆਪਰੇਸ਼ਨ ਕੀਤੇ ਤੋਂ ਬਿਨਾਂ ਇਹ ਠੀਕ ਨਹੀਂ ਹੋ ਸਕਦਾ,